सतनाम श्री वाहिगुरु। एक ओंकार सतनाम करता पुरख निरपाव निर्वैर, अकाल मूर्ति अजूनी सैभं गुर प्रसाद, जप आद सच युग आद सच है भी सच, नानक होसी भी सच। अद्वितीय गुरु नानक देवा, ओंकार गुर अंगद पेवा, सतनाम गुर अमर प्यारे, करता रामदास गुरबारे। पुरख श्री अर्जन सुखदानी, निरपो हर गोबिंद गुण खानी, निर्वैर गुरु है श्री हर राय। अकाल मूर्त हर कृष्ण त्याए, अजूनी तेग बहादुर राई, सैभं गुर दशमेश सहाय। गुर प्रसाद ग्रंथ गुर ज्ञान, वाहिगुरु बंधन भगवान, वाहिगुरु बंधन भगवान। गुरु ग्रंथ कल युग भयो, श्री गुरु रूप महान, दस पातशाहियां रूप एहो, गुरु ग्रंथ जी जान। गुरु दर्श जे देखना, गुरु दर्श जे देखना, श्री ग्रंथ दर्शा, बात करण गुर सोच है, पढ़े ग्रंथ मन ला, जो मुझ वचन सुनन की चाहे, ग्रंथ विचार सुनो चित ला, मेरो रूप ग्रंथ जी जान, या मैं भेद न रंचक, जो दर्शो चाहे सतगुरु, सो दर्शै गुर ग्रंथ, पढ़े सुने स्वार्थ लह, परमार्थ को पंथ। गुर प्रसाद ग्रंथ गुर ज्ञान, वाहिगुरु बंधन भग, वाहिगुरु बंधन भग, वाहे गुरु, वाहे गुरु, वाहे गुरु, वाहे गुरु, वाहे गुरु, वाहे गुरु,
वाहे गुरु, वाहे गुरु, वाहे गुरु।
वाहेगुरु 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 ਹੁਣ ਬਨਣੀ ਦਾ ਬੇੜਾ ਬੇੜਾ ਬਨ ਲੈ ਮਨਾ ਹੁਣ ਬਨਣੀ ਦਾ ਬੇੜਾ ਬੇੜਾ ਬਨ ਲੈ ਸਕਿਓ ਬੰਧਨ ਕੀ ਬੇਲਾ ਪਰ ਸਰਗੁਰ ਜਗ ਵਿੱਚ ਲੈ ਤਵ ਤਰਨ ਦਹੇਲਾ ਹੱਥ ਨਾ ਲਾਏ ਕੁਸੁੰਬੜੇ ਜਲ ਜਾਸੀ ਟੋਲਾ ਇੱਕ ਆਪੀ ਨੇ ਪਾਤਲੀ ਸਹਿ ਕੇ ਰੇ ਬੋਲਾ ਦੁਦਾਂ ਥੜੀ ਨਾ ਆਵੇ फिर होए न मेला। कहे फरीद सहेली हो सहो अलायसी, कहे फरीद सहेली हो सहो अलायसी। हंस चल सी डुमना ऐह तन टेरी थी सी, नानक टेरी टह पई, नानक टेरी शार की पी फिर होई शार। नानक टेरी टह पई मिट्टी संदा कोट, तीतर चोर वहा लिया खोट वे जिया खोट। तेरा हुन बनने दा बेड़ा बेड़ा बन गया, बनने दा बेड़ा बेड़ा बन गया मना। हुन बनी बीड़ा बीड़ा हुन बनी बीड़ा बीड़ा बानी मैं। तेरा हुन बनी दा बीड़ा बीड़ा बनी हुन बनी दा बीड़ा बीड़ा बनी साहब जी दे साजी नवाजी गुरु स्वरूप गुरु खालसा सतसंग जी सारिया संगतां एक बारी गुरु प्यार विच आके अज के आखो जी वाहिगुरु जी का खालसा वाहिगुरु जी। दसो पातशाहियां की आत्मिक जोत गुरता गद्दी सुभाईमान चबर शतर तख्त दे मालक सतगुरु गुरु नानक दे ग्यारहवें स्वरूप वो रब्बी अलाही जोत निराकार ब्रह्म जिस दी सत्ता सारे संसार विच समाई हुई है, उस व्यापक स्वरूप परमेश्वर वाहिगुरु निराकार दे साकार रूप दे अंदर ਪ੍ਰਗਟ ਹੋਣ ਦਾ ਸਮਾਂ ਸੰਸਾਰ ਨੂੰ ਮਿਲਿਆ। ਉਸ ਨਿਰਾਕਾਰ ਨੇ ਸੰਸਾਰ ਵਿੱਚ ਆ ਕੇ ਆਪਣਾ ਨਾਮ ਦੇਹ ਦਾ ਨਾਨਕ ਰਖਾ ਕੇ ਪੰਜ ਪੋਤਕ ਦੇ ਇੱਕ ਨਹੀਂ ਦਸ ਦੇਹਾਂ ਧਾਰਨ ਕੀਤੀ। ਦਸਾਂ ਦੇਹਾਂ ਵਿੱਚ ਉਹ ਰੱਬੀ ਜੋਤ ਇੱਕ ਤੋਂ ਦੂਸਰੇ ਥਾਂ ਤੇ ਦੇਹਾਂ ਨੂੰ ਬਦਲ ਕੇ ਗਿਆਰਵੇਂ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹ ਰੱਬੀ ਜੋਤ ਸਮਾਈ ਹੋਈ ਹੈ। ਜੋਤ ਓਹਾ ਉਹੀ ਜੋਤ ਹੈ ਜੋ ਗੁਰੂ ਨਾਨਕ ਵਿੱਚ ਸੀ, ਗੁਰੂ ਅੰਗਦ ਸਾਹਿਬ ਵਿੱਚ ਸੀ, ਦਸੇ ਗੁਰੂ ਸਾਹਿਬਾਨ ਜੋ ਅਸੀਂ ਨਾਮ ਲੈਂਦੇ ਹਾਂ। ਗਿਣਤੀ ਵਿੱਚ ਦਸ ਗੁਰੂ ਕਹਿੰਦੇ ਹਾਂ, ਪਰ ਗੁਰੂ ਇੱਕੋ ਹੀ ਹੈ। ਸਾਡੇ ਗੁਰੂ ਦੀਆਂ ਦਸ ਦੇਹਾਂ ਹਨ, ਗੁਰੂ ਦਸ ਨਹੀਂ ਹਨ, ਗੁਰੂ ਗਿਆਰਾਂ ਨਹੀਂ ਹਨ, ਗੁਰੂ ਦੀਆਂ ਦੇਹਾਂ ਦਸ ਹਨ। ਗਿਆਰਵੇਂ ਥਾਂ ਤੇ ਪ੍ਰਗਟ ਗੁਰਾਂ ਦੀ ਦੇਹ, ਉਸ ਗੁਰੂ ਦੀ ਪਾਵਨ ਹਜ਼ੂਰੀ ਦੇ ਅੰਦਰ ਆਪ ਜੀ ਸ਼ੋਤ ਹੋ। ਕਿਸੇ ਮਨੁੱਖ ਦਾ ਦਰਬਾਰ ਨਹੀਂ, ਕਿਸੇ ਸੰਤ ਦੀ ਬੁਲਾਈ ਸੰਤ ਸਭਾ ਨਹੀਂ, ਗੁਰੂ ਕਾ ਦਰਬਾਰ ਹੈ ਜਿੱਥੇ ਜਿਸ ਦਰਬਾਰ ਦਾ ਮਾਲਕ ਆਪ ਹੈ ਗੁਰੂ। ਉਸ ਗੁਰੂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸੋਹਣੀਆਂ ਧਾਰਨਾ ਸਰਵਣ ਕੀਤੀਆਂ ਨੇ। ਜੋ ਸਮਾਂ ਬਾਕੀ ਹੈ ਇਸ ਨੂੰ ਸਫਲਿਆਂ ਕਰਨ ਵਾਸਤੇ, ਜ਼ਿੰਦਗੀ ਤਾਂ ਦੇਖੋ ਹੱਥੋਂ ਨਿਕਲਦੀ ਜਾ ਰਹੀ ਹੈ। ਆਪਣੀ ਆਪਣੀ ਉਮਰ ਦਾ ਖਿਆਲ ਕਰਕੇ ਦੇਖੋ ਵੀ ਕਿੰਨੀ ਜ਼ਿੰਦਗੀ ਸਾਡੇ ਹੱਥੋਂ ਨਿਕਲ ਗਈ। ਗੱਲ ਤਾਂ ਭਾਵੇਂ ਪਛਤਾਵਾ ਕਰਨ ਵਾਲੀ ਹੈ, ਨਾ ਕਰੀਏ ਸਾਡੀ ਮੂਰਖਤਾ ਹੋ ਸਕਦੀ ਹੈ, ਸਾਡੀ ਨਾਦਾਨੀ ਹੋ ਸਕਦੀ ਹੈ, ਗਲਤੀ ਹੋ ਸਕਦੀ ਹੈ, ਸਾਡਾ ਅਗਿਆਨ ਹੋ ਸਕਦਾ ਜੇ ਪਛਤਾਵਾ ਨਾ ਕਰੀਏ। ਜਿਹੜੀ ਉਮਰ ਨਿਕਲ ਗਈ ਪਛਤਾਵੇ ਦਾ ਚਿੰਤਾ ਦਾ ਵਿਸ਼ਾ ਹੈ। ਜਦੋਂ ਇਸ ਗੱਲ ਦੀ ਜਿਸ ਨੂੰ ਸੋਝੀ ਹੋ ਆਈ ਉਹ ਜ਼ਰੂਰ ਪਛਤਾਇਆ, ਜਦੋਂ ਸੋਝੀ ਹੋ ਗਈ। ਜਿੰਨੀ ਦੇਰ ਤੱਕ ਸੁੱਤਾ ਪਿਆ ਉਨੀ ਦੇਰ ਤੱਕ ਕੁਛ ਵੀ ਹੋਈ ਜਾਵੇ, ਘਰ ਲੁੱਟਿਆ ਜਾਏ, ਘਰ ਦੇ ਵਿੱਚ ਕੱਖ ਨਾ ਚੋਰ ਛੱਡਣ, ਉਹ ਆਪਣੀ ਆਰਾਮ ਨਾਲ ਸੁੱਤਾ ਪਿਆ, ਉਹਦੇ ਭਾਵੇਂ ਕੁਛ ਵੀ ਨਹੀਂ ਹੋਇਆ, ਪਰ ਜਦੋਂ ਜਾਗੇਗਾ ਚਿੰਤਾ ਹੋਏਗੀ। ਜਿਨ੍ਹਾਂ ਲੋਕਾਂ ਨੂੰ ਨਹੀਂ ਚਿੰਤਾ ਉਹ ਸੁੱਤੇ ਪਏ ਨੇ, ਇਸ ਲਈ ਚਿੰਤਾ ਨਹੀਂ। ਜਿਹੜੇ ਜਾਗ ਆਏ ਫਿਰ ਚਿੰਤਾ ਹੋ ਜਾਂਦੀ, ਉਹ ਚਿੰਤਾ ਕਰਨ ਵਾਸਤੇ ਆਪਾਂ ਇਕੱਠੇ ਹੋਏ ਹਾਂ। ਅਸਾਂ ਤੁਸਾਂ ਦਾ ਮੇਲ ਇਹ ਚਿੰਤਾ ਸਾਂਝੀ ਕਰਨ ਵਾਸਤੇ ਹੈ ਕਿ ਕੁਛ ਕਰੀਏ ਬਈ, ਇਕੱਠੇ ਹੋ ਕੇ ਕੀ ਕਰਨਾ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ, ਕੁਛ ਕੰਤ ਦੀਆਂ ਗੱਲਾਂ ਕਰਨ ਵਾਸਤੇ ਸਤਸੰਗੀ ਸਖੀਆਂ ਇਸ ਲਈ ਇਕੱਠੀਆਂ ਹੁੰਦੀਆਂ, ਆਪਣੇ ਮਾਲਕ ਦੇ ਕੁਝ ਗੁਣ ਗਾਏ ਜਾਣ। ਉਹਦੇ ਲਈ ਨਿਯਮਨ ਕਿ ਇੱਥੇ ਆਉਣ ਵਾਲੇ ਦੇ ਮਨ ਦੇ ਵਿੱਚ ਜੇ ਇਹ ਸ਼ਰਧਾ ਨਹੀਂ ਕਿ ਇਹ ਗੁਰੂ ਗੁਰੂ ਨਾਨਕ ਦਾ ਰੂਪ ਹੈ, ਇਹ ਪ੍ਰਗਟ ਗੁਰਾਂ ਦੀ ਦੇਹ ਵਿੱਚ ਹੈ, ਜੇ ਸ਼ਰਧਾ ਨਹੀਂ ਤਾਂ ਇੱਥੇ ਆਉਣ ਦਾ ਕੋਈ ਬਹੁਤਾ ਲਾਭ ਨਹੀਂ ਹੈ। ਬੜੀ ਸਿੱਧੀ ਪੱਧਰੀ ਗੱਲ ਹੈ, ਕੁਛ ਵੀ ਨਹੀਂ ਹੈ ਕੱਟਣ ਨੂੰ। ਫਿਰ ਦੁਕਾਨ ਦੇ ਵਿੱਚ ਜਾ ਕੇ ਭਾਅ ਪੁੱਛਣਾ, ਜਾਣਕਾਰੀ ਲੈ ਲੈਣੀ ਇਸ ਦੁਕਾਨ ਵਿੱਚ ਕੀ ਵਸਤੂ ਪਈ ਹੈ, ਕਿਹੜੀ ਵਸਤੂ ਦਾ ਕੀ ਮੁੱਲ ਹੈ, ਇਹ ਸਭ ਕੁਛ ਹੋ ਸਕਦਾ। ਪਰ ਦੁਕਾਨ ਚੋਂ ਸੌਦਾ ਉਦੋਂ ਲਿਆ ਜਾ ਸਕਦਾ ਜਦੋਂ ਕੁਝ ਜੇਬ ਚੋਂ ਪੈਸੇ ਉਹਦੀ ਭੇਟਾ ਅੱਗੇ ਰੱਖ ਦਿੱਤੇ ਜਾਣ। ਜੋ ਵਸਤੂ ਲੈਣੀ ਹੈ, ਜੋ ਉਹਦੀ ਭੇਟਾ ਬਣਦੀ ਹੈ, ਦੇਣੀ ਪਏਗੀ, ਉਹਦਾ ਮੁੱਲ ਤਾਰਨਾ ਪਏਗਾ। ਜੇ ਜੇਬ ਖਾਲੀ ਹੈ ਤਾਂ ਦੁਕਾਨ ਦਾ ਨਾਨਾ ਤਰ੍ਹਾਂ ਦਾ ਪਦਾਰਥ ਉਹ ਫਿਰ ਸਾਡੇ ਵਾਸਤੇ ਨਹੀਂ, ਕਿਸੇ ਹੋਰ ਵਾਸਤੇ, ਜਿਹਦੇ ਕੋਲ ਪੈਸੇ ਨੇ ਉਹਦੇ ਵਾਸਤੇ ਹੈ। ਦੁਕਾਨ ਵਿੱਚ ਜਾ ਕੇ ਖਾਲੀ ਮੁੜਨਾ ਪਏਗਾ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨਾਂ ਦਾਮਾਂ ਤੋਂ ਕਿਸੇ ਹੱਟੀ ਵਿੱਚ ਸੌਦਾ ਨਹੀਂ ਹੈ। ਹਾਲਾਂਕਿ ਹੱਟ ਭਰੀ ਪਈ ਹੈ, ਮਿਲਦਾ ਨਹੀਂ। ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਬਖਸ਼ਿਸ਼ਾਂ ਦਾ ਘਰ ਹੈ, ਇਹ ਰਹਿਮਤਾਂ ਦਾ ਭਰਿਆ ਹੋਇਆ ਘਰ ਹੈ, ਪਰ ਮਿਲਣਗੀਆਂ ਉਸ ਨੂੰ ਜਿਸ ਦੇ ਕੋਲ ਸ਼ਰਧਾ ਹੈ। ਜੇ ਸ਼ਰਧਾ ਨਹੀਂ ਫਿਰ ਕੁਛ ਨਹੀਂ। ਪੰਜ ਚੀਜ਼ਾਂ ਨੇ ਸ਼ਰਧਾ, ਭਾਵਨਾ, ਨਿਰਮਾਣਤਾ, ਸਾਵਧਾਨਤਾ, ਮਨ ਦੀ ਇਕਾਗਰਤਾ, ਬੜਮੁੱਲੇ ਗੁਣ ਨੇ। ਇੱਥੇ ਕੁਛ ਪ੍ਰਾਪਤ ਕਰਨ ਵਾਸਤੇ ਇਹ ਨਿਯਮਾਂ ਦੀ ਪਾਲਣਾ ਕਰਨੀ ਹੋਏਗੀ, ਭਾਵੇਂ ਦਾਸ ਦਾ ਸਰੀਰ ਹੈ, ਭਾਵੇਂ ਤੁਹਾਡਾ। ਇੱਥੇ ਕੋਈ ਕਿਸੇ ਨਾਲ ਲਿਹਾਜ਼ ਨਹੀਂ, ਅਸੂਲ ਹੈ। ਜੇ ਕੁਛ ਲੈਣਾ, ਕੁਝ ਦੇਣਾ ਪਏਗਾ। ਕਬੀਰ ਸਾਹਿਬ ਨੇ ਸਾਫ਼ ਕਹਿ ਦਿੱਤਾ ਕਿ ਮੈਂ ਜੇ ਰਾਮ ਪਾਇਆ ਹੈ ਤਾਂ ਰਾਮ ਦੇ ਬਦਲੇ ਵਿੱਚ ਆਪਣਾ ਆਪਾ ਸਭ ਕੁਛ ਦੇ ਦਿੱਤਾ ਰਾਮ ਨੂੰ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮੈਂ ਮੁੱਲ ਕੀਤਾ ਆਪਣੇ ਰਾਮ ਨਾਲ, ਉਹਨੇ ਕਿਹਾ ਜੇ ਮੈਨੂੰ ਖਰੀਦਣਾ ਦੁਨੀਆਂ ਦੀ ਕਰੰਸੀ ਨਾਲ ਨਹੀਂ ਕੋਈ ਖਰੀਦ ਸਕਦਾ। ਮੈਨੂੰ ਲੈਣ ਦੇ ਵਾਸਤੇ, ਮੈਨੂੰ ਖਰੀਦਣ ਦੇ ਲਈ ਤਾਂ ਸਿਰਫ ਇੱਕੋ ਹੀ ਬਾਤ ਹੈ ਤੇ ਆਪਣਾ ਆਪਾ ਮੈਨੂੰ ਦੇ ਦੇ। ਤੇਰੇ ਵਿੱਚ ਤੇਰਾ ਆਪਣਾ ਜਦੋਂ ਕੁਛ ਵੀ ਨਾ ਰਿਹਾ ਤਾਂ ਮੈਂ ਤੇਰਾ। ਆਪਾ ਸਵਾਰਨ ਦੀ ਗੱਲ ਫਰੀਦ ਨੇ ਵੀ ਕਿਹਾ, ਆਪ ਸਵਾਰ ਹੈ ਮੈਂ ਮਿਲਾਂ। ਮੇਰੇ ਮਿਲਣ ਦੇ ਵਿੱਚ ਦੇਰ ਨਹੀਂ, ਆਪਾ ਸਵਾਰਨ ਵਿੱਚ ਬਹੁਤ ਦੇਰ ਹੋ ਸਕਦੀ ਹੈ। ਇਸ ਵਾਸਤੇ ਇਹ ਸ਼ਰਧਾ ਇੱਕ ਦਾਮ ਹੈ, ਸ਼ਰਧਾ ਇੱਕ ਉਹ ਕਰੰਸੀ ਹੈ ਜਿਹੜੀ ਲੋਕ ਪ੍ਰਲੋਕ ਵਿੱਚ ਚੱਲਦੀ ਹੈ। ਸ਼ਰਧਾ ਤੋਂ ਬਿਨਾਂ ਕੁਛ ਵੀ ਨਹੀਂ ਪ੍ਰਾਪਤ ਹੋਣ ਵਾਲਾ। ਇਸ ਲਈ ਗੁਰੂ ਗ੍ਰੰਥ ਸਾਹਿਬ ਤੇ 100% ਸ਼ਰਧਾ ਹੋਣੀ ਚਾਹੀਦੀ ਹੈ। ਜਿੰਨੀ ਸ਼ਰਧਾ ਕਮਜ਼ੋਰ ਹੋਏਗੀ, ਉਨਾ ਸਾਨੂੰ ਗੁਰੂ ਦੀਆਂ ਬਖਸ਼ਿਸ਼ਾਂ ਦੇ ਵਿੱਚ ਅਧੂਰਾਪਣ ਰਹੇਗਾ। ਇਹਦੇ ਚ ਕਸੂਰ ਗੁਰੂ ਦਾ ਨਹੀਂ ਹੈ, ਸਾਡਾ ਆਪਣਾ ਹੋਇਆ। ਇਸ ਵਾਸਤੇ ਆਓ, ਪਾਵਨ ਅੰਮ੍ਰਿਤ ਵਚਨ, ਜਿਸ ਵਚਨ ਦੀ ਟੇਕ ਲਈ ਹੈ ਉਹ ਫਰੀਦ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ। ਸਾਰੇ ਸ਼ਬਦ ਦਾ ਸਿਧਾਂਤ ਤਾਂ ਬਹੁਤ ਵਿਸਥਾਰ ਵਾਲਾ ਹੈ ਤੇ ਉਹਦੇ ਵਿੱਚ ਆਪਾਂ ਜਿੰਨੀ ਕੁ ਗੁਰੂ ਰਹਿਮਤ ਕਰੇਗਾ, ਦੇਖੋ ਸੁਣਾਉਣ ਵਾਲਾ ਉਨਾ ਕੁ ਸੁਣਾ ਸਕਦਾ ਜਿੰਨਾ ਕੁ ਉਹਦੀ ਸਮਝ ਵਿੱਚ ਆ ਗਿਆ। ਪੂਰਾ ਕਿਸੇ ਦੀ ਸਮਝ ਵਿੱਚ ਆ ਨਹੀਂ ਸਕਦਾ ਤੇ ਪੂਰਾ ਕੋਈ ਸੁਣਾ ਵੀ ਨਹੀਂ ਸਕਦਾ। ਬੜੀ ਸਾਫ਼ ਸੁਥਰੀ ਗੱਲ ਹੈ। ਤੇ ਸਮਝ ਦੇ ਵਿੱਚ ਲਿਆਉਣ ਦੇ ਲਈ ਉਹਦਾ ਆਪਣਾ ਤਾਣ ਕੋਈ ਨਹੀਂ ਵੀ ਉਹ ਸਮਝ ਲਿਆਉਣ ਦੇ ਲਈ ਕੋਈ ਆਪਣੀ ਸ਼ਕਤੀ ਵਰਤ ਲਵੇ ਕਿ ਰੱਬ ਨੂੰ ਮੈਂ ਆਪਣੀ ਸਮਝ 'ਚ ਇੰਨਾ ਕੁ ਲਾਇਆ ਵਾਂ। ਇਹਦੇ ਵਾਸਤੇ ਕੋਈ ਤੋਲ ਨਾਪ ਨਹੀਂ ਬਣਿਆ। ਇਹਦੇ ਵਾਸਤੇ ਤਾਂ ਜੈਸੀ ਬੁੱਧ ਕਰਹੋ ਪ੍ਰਗਾਸਾ, ਹੇ ਮੇਰੇ ਮਾਲਕ, ਜਿੰਨਾ ਕੁ ਮੇਰੀ ਬੁੱਧ ਵਿੱਚ ਤੂੰ ਆਪਣਾ ਗਿਆਨ ਦਾ ਚਾਨਣਾ ਦੇ ਦੇਵੇਗਾ, ਬਸ ਮੈਂ 2 ਕਦਮ ਉਨੇ ਕੁ ਤੁਰ ਸਕੂੰਗਾ, ਅੰਧੇਰੇ ਵਿੱਚ ਤੁਰ ਨਹੀਂ ਹੁੰਦਾ। ਬੋਲਣ ਵਾਲੇ ਨੂੰ ਕਿਤੋਂ ਚਾਨਣਾ ਮਿਲ ਰਿਹਾ, ਉਹਦੇ ਬਈ ਉਹਦੇ ਲਈ ਉਹਨੂੰ ਜਾਣਕਾਰੀ ਹੈ ਜਾਂ ਨਹੀਂ, ਇਹ ਵੀ ਇੱਕ ਅਲੱਗ ਬਾਤ ਹੈ। ਕਈ ਵਾਰੀ ਜਾਣਕਾਰੀ ਨਹੀਂ ਹੈ, ਜਾਣਕਾਰੀ ਨਾ ਹੋਣ ਕਰਕੇ ਉਹ ਦਾਅਵਾ ਕਰਦਾ ਵੀ ਮੈਂ ਸੁਣਾ ਰਿਹਾ ਹਾਂ, ਮੈਂ ਕਥਾ ਕਰ ਰਿਹਾ। ਜੋ ਪ੍ਰਕਾਸ਼ ਦੇ ਰਿਹਾ, ਚਾਨਣਾ ਦੇ ਰਿਹਾ, ਉਹਨੂੰ ਪਿੱਠ ਦੇ ਕੇ ਕਹਿ ਰਿਹਾ ਗੱਲ। ਇਸ ਵਾਸਤੇ ਆਖਣ ਜ਼ੋਰ ਚੁੱਪ, ਆਖਣਾ ਜ਼ੋਰ ਦੀ ਬਾਤ ਨਹੀਂ ਹੈ ਮਹਾਰਾਜ ਕਹਿੰਦੇ। ਇਹਦੇ ਵਿੱਚ ਵੀ ਪਰਮਾਤਮਾ ਦਾ ਦਿੱਤਾ ਬਲ ਹੈ। ਸਾਨੂੰ ਇਹ ਸੰਸਕਾਰ ਗੁਰੂ ਨੇ ਦਿੱਤਾ ਹੈ ਗੁਰਸਿੱਖਾਂ ਨੂੰ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਜੀ। ਉਹ ਸਿੱਖਾ ਤੂੰ ਇਹ ਕਹਿ ਵੀ ਮੈਂ ਗੁਰੂ ਦਾ ਹੁਕਮ ਸੁਣਾਉਣਾ ਹੈ ਆਪ ਮੰਨਣ ਦੇ ਲਈ, ਤੇ ਦੂਸਰੇ ਗੁਰਸਿੱਖ ਭਰਾਵਾਂ ਨੂੰ ਉਹ ਗੁਰੂ ਦਾ ਹੁਕਮ ਸੁਣਾਉਣ ਲਈ। ਇਹ ਤਾਂ ਤੂੰ ਕਹਿ ਸਕਦੇ ਮੈਂ ਗੁਰੂ ਦਾ ਹੁਕਮ ਸੁਣਾ ਦਿਆਂ, ਗੁਰੂ ਵੱਲੋਂ ਕੀ ਹੁਕਮ ਹੈ ਆਪਾਂ ਨੂੰ ਸਾਰਿਆਂ ਨੂੰ, ਪਰ ਆਪਣਾ ਆਪਾਂ ਸਰੋਤਿਆਂ ਚ ਰੱਖ ਗਏ।